ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕਉ ਰਾਖਨਹਾਰ। ਰਹਾਉ ਆਦਿ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੂਆ ਉਪਜ ਵੱਡ ਤਾਪ। ਤਿਨ ਮਾਰਿਆ ਜੇ ਰੱਖੈ ਨਾ ਕੋਏ, ਆਗੈ ਪਾਛੈ ਮੰਦੀ ਸੋਏ। ਆਪਣੇ ਦਾਸ ਰੱਖੇ ਕੰਠ ਲਾਏ, ਸਰਣ ਨਾਨਕ ਹਰ ਨਾਮ ਧਿਆਏ। ਗੌੜੀ ਮਹਲਾ ਪੰਜਵਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਸਾਧ ਸੰਗਤ ਕਾਇਮ ਕੀਤੀ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਸਰੂਪ ਤੱਕ, ਫਿਰ ਨੌਵੇਂ ਸਰੂਪ ਦੇ ਅੰਦਰ ਪਵਿੱਤਰ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਵੀ ਪਾਵਨ ਬਾਣੀ ਉਚਾਰਨ ਕਰਦੇ, ਉਸ ਵੇਲੇ ਸਤਿਗੁਰੂ ਦੀ ਸੁਰਤ ਅੰਤਰਾਤਮਾ ਨਿਰੰਕਾਰ ਦੇ ਨਾਲ ਜੁੜ ਜਾਂਦੀ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਜੋ ਵੀ ਸੰਦੇਸ਼ ਆਉਂਦਾ ਉਹਨੂੰ ਰਸਨਾ ਤੋਂ ਉਚਾਰਨ ਕਰਦੇ, ਜਿਸ ਦੀ ਉਦਾਹਰਣ ਗੁਰਬਾਣੀ ਵਿੱਚੋਂ ਮਿਲਦੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਬੁਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਗੁਣੀ ਗਹੀਰਾ। ਬਾਣੀ ਉਚਾਰਨ ਦਾ ਕਾਰਨ ਕਈ ਵਾਰੀ ਕੋਈ ਸੰਸਾਰਕ ਘਟਨਾ ਵੀ ਹੁੰਦੀ ਅਤੇ ਕਈ ਵਾਰੀ ਕੋਈ ਅਧਿਆਤਮਕ ਪ੍ਰੇਰਣਾ ਵੀ ਹੁੰਦੀ। ਇਸੇ ਢੰਗ ਦੇ ਨਾਲ ਸਾਰੀ ਦੀ ਸਾਰੀ ਬਾਣੀ ਉਚਾਰਨ ਹੋਈ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਤੁਸਾਂ ਸਰਵਣ ਕੀਤਾ ਹੈ, ਇਹਦਾ ਇੱਕ ਇਤਿਹਾਸਕ ਘਟਨਾ ਦੇ ਨਾਲ ਸੰਬੰਧ ਹੈ। ਉਹ ਇਤਿਹਾਸਕ ਘਟਨਾ ਕੀ ਸੀ? ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਇਸ ਗੱਲ ਦਾ ਪਤਾ ਲੱਗਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਸਨ, ਉੱਥੇ ਜੋ ਗੁਰੂ ਘਰ ਦੇ ਵਿਰੋਧੀ ਸਨ, ਉਹ ਤਰ੍ਹਾਂ ਤਰ੍ਹਾਂ ਦੇ ਨਾਲ ਪਰੇਸ਼ਾਨੀਆਂ ਵੀ ਪੈਦਾ ਕਰਦੇ ਸਨ। ਔਰ ਉਹਨਾਂ ਦੇ ਵਿੱਚੋਂ ਪ੍ਰਿਥੀ ਚੰਦ, ਗੁਰੂ ਮਹਾਰਾਜ ਦਾ ਵੱਡਾ ਭਰਾ, ਉਹ ਸਾਰਿਆਂ ਤੋਂ ਮੋਹਰੀ ਸੀ। ਔਰ ਉਸਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਪੁੱਜ ਕੇ ਸ਼ਰੀਕਾ ਕੀਤਾ। ਔਰ ਉਹ ਇਹ ਚਾਹੁੰਦਾ ਸੀ, ਗੁਰਤਾ ਗੱਦੀ ਮੈਨੂੰ ਮਿਲਦੀ, ਕਿਉਂਕਿ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਪੁੱਤਰ ਸਾਂ। ਪਰ ਉਸਨੂੰ ਕੀ ਪਤਾ ਸੀ, ਗੁਰਤਾ ਗੱਦੀ ਕੋਈ ਜੱਦੀ ਪੁਸ਼ਤੀ ਵਿਰਾਸਤ ਨਹੀਂ ਸੀ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸੀ। ਤਖਤ ਰਾਜਾ ਸੋ ਬਹਿ ਜੇ ਤਖਤ ਲਾਇਕ ਹੋਈ, ਪਰ ਇਸ ਪ੍ਰਿਥੀਏ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ, ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਹੀ ਝਗੜਾ ਸ਼ੁਰੂ ਕਰ ਲਿਆ ਸੀ। ਫਿਰ ਗੁਰੂ ਰਾਮਦਾਸ ਮਹਾਰਾਜ ਦੇ ਜਾਣ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵੀ ਇਹਦਾ ਝਗੜਾ ਚੱਲਦਾ ਹੀ ਰਿਹਾ, ਜਿਸ ਦੀਆਂ ਇਤਿਹਾਸਕ ਉਦਾਹਰਣਾਂ ਮਿਲਦੀਆਂ ਹਨ। ਇਸ ਨੇ ਲਾਹੌਰ ਜਾ ਕੇ ਸੁਲਹੀ ਖਾਂ ਨੂੰ ਮਾਇਆ ਵੀ ਦਿੱਤੀ, ਸਰੋਪਾਓ ਵੀ ਦਿੱਤੇ, ਕਈ ਤਰ੍ਹਾਂ ਉਸ ਦਾ ਸਤਿਕਾਰ ਕੀਤਾ। ਉਸ ਦਾ ਧਰਮ ਭਰਾ ਬਣਿਆ, ਉਹ ਇੱਕ ਮੁਸਲਮਾਨ ਹੈ। ਇਹ ਪ੍ਰਿਥੀ ਚੰਦ ਗੁਰੂ ਦਾ ਸਪੁੱਤਰ ਹੈ, ਪਰ ਵੇਖ ਲਓ ਜਦੋਂ ਬੁੱਧੀ ਵਿਪਰੀਤ ਹੁੰਦੀ ਹੈ, ਉਸ ਵੇਲੇ ਆਦਮੀ ਕੁਝ ਵੀ ਨਹੀਂ ਸੋਚ ਸਕਦਾ। ਇੱਕ ਪਾਸੇ ਪ੍ਰਤੱਖ ਹਰ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਈਰਖਾ ਕਰ ਰਿਹਾ ਹੈ, ਦੂਜੇ ਪਾਸੇ ਇੱਕ ਕੱਟੜ ਤਸਬੀ ਜ਼ਾਲਮ ਮੁਸਲਮਾਨ ਨੂੰ ਧਰਮ ਭਰਾ ਬਣਾਉਂਦਾ ਹੈ। ਨਾਸ਼ ਕਾਲੇ ਵਿਪਰੀਤ ਬੁੱਧਿਆ, ਉਹ ਗੱਲ ਬਣ ਗਈ। ਹੁਣ ਜਦੋਂ ਪ੍ਰਿਥੀਏ ਨੇ ਸੁਲਹੀ ਦੇ ਨਾਲ ਮਿੱਤਰਤਾ ਪਾਈ, ਉਸਨੂੰ ਇੱਕੋ ਹੀ ਗੱਲ ਆਖੀ, ਉਹਨੂੰ ਕਹਿਣ ਲੱਗਾ, ਗੁਰਤਾ ਗੱਦੀ ਦਾ ਹੱਕ ਮੇਰਾ ਹੈ, ਇਸ ਲਈ ਤੂੰ ਕੁਝ ਵੀ ਕਰ। ਬਾਦਸ਼ਾਹ ਨੂੰ ਕਹਿ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਕੜ ਲਿਆ ਜਾਵੇ ਜਾਂ ਉਹਨਾਂ ਨੂੰ ਉਂਝ ਹੀ ਸ਼ਹੀਦ ਕਰ ਦਿੱਤਾ ਜਾਵੇ ਅਤੇ ਗੁਰਤਾ ਗੱਦੀ ਮੈਨੂੰ ਮਿਲ ਜਾਵੇ, ਮੈਂ ਤੁਹਾਡਾ ਅਹਿਸਾਨਮੰਦ ਰਹਾਂਗਾ। ਹੁਣ ਜਦੋਂ ਸੁਲਹੀ ਨੇ ਇਹ ਗੱਲ ਸੁਣੀ ਤਾਂ ਉਸਨੇ ਆਖਿਆ ਕਿ ਮੈਨੂੰ ਇੱਕ ਵਾਰੀ ਬਾਦਸ਼ਾਹ ਤੋਂ ਥੋੜ੍ਹੀ ਜਿਹੀ ਆਗਿਆ ਮਿਲ ਜਾਵੇ, ਫਿਰ ਮੈਂ ਤੈਨੂੰ ਆਪਣਾ ਬਚਨ ਪੂਰਾ ਕਰਕੇ ਦਿਖਾਵਾਂਗਾ। ਮੈਂ ਵੀ ਪਠਾਨ ਦਾ ਪੁੱਤਰ ਹਾਂ, ਜਿੰਨਾ ਚਿਰ ਤੱਕ ਮੈਂ ਤੈਨੂੰ ਗੁਰਤਾ ਗੱਦੀ 'ਤੇ ਬਿਠਾ ਨਹੀਂ ਦਿੰਦਾ ਤਾਂ ਮੈਂ ਆਪਣੇ ਆਪ ਨੂੰ ਪਿਓ ਦਾ ਪੁੱਤਰ ਨਹੀਂ ਸਮਝਾਂਗਾ। ਇਸ ਤਰ੍ਹਾਂ ਦੀਆਂ ਗੱਲਾਂ ਸੁਲਹੀ ਨੇ ਆਪਣੀ ਦਾੜ੍ਹੀ 'ਤੇ ਹੱਥ ਫੇਰ ਕੇ, ਦਾੜ੍ਹੀ ਖਿੱਚ ਕੇ ਲੋਕਾਂ ਦੇ ਸਾਹਮਣੇ ਵੀ ਆਖੀਆਂ। ਇਹ ਗੱਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਪਹੁੰਚ ਗਈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਦਿੱਲੀ ਅਤੇ ਲਾਹੌਰ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਇਹ ਦੁਸ਼ਟ ਸੁਲਹੀ ਖਾਂ ਪਠਾਨ ਫੌਜ ਲੈ ਕੇ ਤੁਹਾਡੇ 'ਤੇ ਚੜ੍ਹ ਕੇ ਆ ਰਿਹਾ ਹੈ, ਔਰ ਇਸਨੇ ਦਾੜ੍ਹੀ ਖਿੱਚ ਕੇ, ਦਾੜ੍ਹੀ ਨੂੰ ਆਪਣੇ ਹੱਥ ਵਿੱਚ ਪਕੜ ਕੇ ਕਸਮ ਖਾਧੀ ਹੈ ਕਿ ਜੇਕਰ ਮੈਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਨਹੀਂ ਕਰ ਲਵਾਂਗਾ ਅਤੇ ਆਪਣੇ ਚਹੇਤੇ ਪ੍ਰਿਥੀ ਚੰਦ ਨੂੰ ਗੁਰਤਾ ਗੱਦੀ ਨਹੀਂ ਸੰਭਾਲ ਦੇਵਾਂਗਾ, ਉਹਨਾਂ ਚਿਰ ਤੱਕ ਮੈਂ ਪਠਾਨ ਦਾ ਪੁੱਤਰ ਨਹੀਂ ਸਦਵਾਵਾਂਗਾ। ਇਹ ਗੱਲ ਜਦੋਂ ਗੁਰੂ ਮਹਾਰਾਜ ਦੇ ਕੋਲ ਆਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿਣ ਵਾਲੇ ਸਨ, ਉਹਨਾਂ ਨੇ ਗੁਰਸਿੱਖ ਸੰਗਤਾਂ ਨੂੰ ਇਹੀ ਉਪਦੇਸ਼ ਦਿੱਤਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸੰਗਤਾਂ ਦੇ ਮਨ ਦੇ ਫਿਰ ਵੀ ਘਬਰਾਹਟ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਹਿਲੀ ਵਾਰੀ ਇਹ ਖਬਰ ਸੁਣੀ, ਸੁਲਹੀ ਖਾਂ ਚੜ੍ਹ ਕੇ ਆ ਰਿਹਾ ਹੈ, ਸਤਿਗੁਰੂ ਵਡਾਲੀ ਸਾਹਿਬ ਚਲੇ ਗਏ, ਪਰ ਇਹ ਦੁਸ਼ਟ ਫਿਰ ਵੀ ਨਾ ਟਲਿਆ। ਦੂਜੀ ਵਾਰ ਇਸਨੇ ਫਿਰ ਹਮਲਾ ਕੀਤਾ। ਹੁਣ ਜਦੋਂ ਦੂਜੀ ਵਾਰ ਸੁਲਹੀ ਖਾਂ ਨੇ ਹਮਲਾ ਕੀਤਾ ਤਾਂ ਸਤਿਗੁਰੂ ਦੇ ਸੁਭਾਵਕ ਬਚਨ ਹੋ ਗਏ। ਕਹਿਣ ਲੱਗੇ, ਭਾਈ ਉਹ ਦੁਸ਼ਟ ਇੱਥੇ ਪਹੁੰਚ ਨਹੀਂ ਸਕੇਗਾ। ਉਹੀ ਗੱਲ ਹੋਈ, ਸੁਲਹੀ ਖਾਂ ਰਸਤੇ ਵਿੱਚ ਹੀ ਭੱਠੇ ਦੀ ਅੱਗ ਵਿੱਚ ਪੈ ਕੇ ਸੜ ਕੇ ਮਰ ਗਿਆ ਸੀ। ਮੁਸਲਮਾਨੀ ਮਤ ਅਨੁਸਾਰ ਅੱਗ ਵਿੱਚ ਸੜ ਕੇ ਮਰਨਾ ਇਸ ਨੂੰ ਨਾਪਾਕ ਮੌਤ ਸਮਝਿਆ ਜਾਂਦਾ ਹੈ, ਪਰ ਸੁਲਹੀ ਦਾ ਹਸ਼ਰ ਇਹੀ ਹੋਇਆ। ਇੱਕ ਥਾਂ 'ਤੇ ਹੋਰ ਵੀ ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ, ਹੋਰ ਵੀ ਬੇਅੰਤ ਸ਼ਬਦ ਉਚਾਰਨ ਕੀਤੇ ਹਨ। ਸੁਲਹੀ 'ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਇਹ ਸੁਲਹੀ ਨਾਪਾਕ ਹੋ ਕੇ ਮਰਿਆ, ਭ੍ਰਸ਼ਟ ਹੋ ਕੇ ਮਰਿਆ। ਅੱਗ ਵਿੱਚ ਸੜ ਕੇ ਮਰਨਾ ਮੁਸਲਮਾਨੀ ਮਤ ਅਨੁਸਾਰ ਇਹ ਇੱਕ ਨਾਪਾਕ ਮੌਤ ਸੀ, ਜੋ ਸੁਲਹੀ ਦੇ ਹਿੱਸੇ ਵਿੱਚ ਆਈ, ਜਿਹੜਾ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ। ਹੁਣ ਇਹ ਖਬਰਾਂ ਗੁਰੂ ਮਹਾਰਾਜ ਦੇ ਕੋਲ ਵੀ ਪਹੁੰਚੀਆਂ ਨੇ ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਜਿੱਥੇ ਹੋਰ ਵੀ ਸ਼ਬਦ ਕਈ ਉਚਾਰਨ ਕੀਤੇ। ਇਹ ਵੀ ਸ਼ਬਦ ਉਸੇ ਹੀ ਲੜੀ ਨਾਲ ਸੰਬੰਧਿਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰੱਖਣ ਹਾਰ ਰਹਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਕਰਤਾਰ ਸਿਰਜਣਹਾਰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਭਾਈ ਪੂਰਾ ਨਿਆਂ ਕਰਦਾ ਹੈ ਅਤੇ ਹਮੇਸ਼ਾ ਲਈ ਕਰਦਾ ਰਹੇਗਾ। ਉਸ ਵਾਹਿਗੁਰੂ ਪਰਮੇਸ਼ਰ ਦਾ ਆਪਣਾ ਬਿਰਦ ਹੈ, ਇੱਕ ਧਾਰਮਿਕ ਨਿਯਮ ਹੈ, ਆਪਣੇ ਦਾਸ ਕੋ ਰੱਖਣ ਹਾਰ। ਉਹ ਆਪਣੇ ਦਾਸ ਨੂੰ ਹਮੇਸ਼ਾ ਲਈ ਰੱਖਦਾ ਹੈ, ਆਪਣੇ ਦਾਸਾਂ ਦੀ ਹਰ ਪ੍ਰਕਾਰ ਰੱਖਿਆ ਕਰਦਾ ਹੈ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਘਰ ਪੂਰਾ ਨਿਆਂ ਹੁੰਦਾ ਹੈ। ਇਹ ਗੱਲ ਦੱਸ ਕੇ ਹੁਣ ਆਰੰਭ ਤੋਂ ਜੋ ਸੁਲਹੀ ਖਾਂ ਦਾ ਹਸ਼ਰ ਹੋਇਆ ਉਹਦੇ ਬਾਰੇ ਦੱਸ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ।
ਗੌੜੀ ਰਾਗ ਵਿੱਚ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਵੀ ਜਿਹੜੇ ਗਰੀਬਾਂ ਦੇ ਉੱਤੇ, ਇੱਥੇ ਗਰੀਬ ਤੋਂ ਮੁਰਾਦ ਹੈ ਜਿਹੜੇ ਮਨ ਦੇ ਗਰੀਬ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਨਿਮਰਤਾ ਹੈ। ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ, ਇਹ ਉਹਨਾਂ ਗਰੀਬਾਂ ਦੀ ਗੱਲ ਹੈ। ਭਾਵ ਜਿਹੜੇ ਵਾਹਿਗੁਰੂ ਦੇ ਦਾਸ ਨੇ, ਸੇਵਾ ਸਿਮਰਨ ਪਰ ਉਪਕਾਰ ਕਰਨ ਵਾਲੇ ਮਹਾਂਪੁਰਖ ਨੇ, ਉਹਨਾਂ ਲਈ ਗਰੀਬ ਸ਼ਬਦ ਵਰਤਿਆ ਹੈ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਵੀ ਜਿਹੜਾ ਆਦਮੀ ਗਰੀਬਾਂ ਦੇ ਉੱਪਰ, ਭਾਵ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਗੁਰਸਿੱਖ ਨੇ, ਉਹਨਾਂ ਦੇ ਉੱਪਰ ਆਪਣੀ ਦਾੜੀ ਨੂੰ ਖਿੰਜੈ ਦਾ ਅਰਥ ਖਿੱਚਦਾ ਹੈ। ਇਹਦਾ ਮਤਲਬ ਇਹ ਹੈ, ਦਾੜੀ ਖਿੱਚ ਕੇ, ਦਾੜੀ ਨੂੰ ਫੜ ਕੇ ਇਹ ਪ੍ਰਤਿਗਿਆ ਕਰਦਾ ਹੈ ਕਿ ਮੈਂ ਆਪਣੇ ਆਪ ਨੂੰ ਪਿਓ ਦਾ ਪੁੱਤ ਨਹੀਂ ਅਖਵਾਵਾਂਗਾ ਜੇਕਰ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗ੍ਰਿਫਤਾਰ ਨਹੀਂ ਕਰਾਂਗਾ, ਪ੍ਰਿਥੀਏ ਨੂੰ ਗੁਰੂ ਨਹੀਂ ਬਣਾ ਦੇਵਾਂਗਾ। ਇਹ ਸਤਿਗੁਰੂ ਦੀ ਨਿਮਰਤਾ ਵੀ ਹੈ, ਆਪਣੇ ਆਪ ਨੂੰ ਗਰੀਬ ਸ਼ਬਦ ਨਾਲ ਸੰਬੋਧਨ ਕਰਦੇ ਨੇ, ਕਿਉਂਕਿ ਇਹ ਗੁਰਮਤਿ ਦਾ ਅਸੂਲ ਵੀ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸੀਸ। ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਗਰੀਬਾਂ ਦੇ ਉੱਤੇ ਆਪਣੀ ਦਾੜੀ ਨੂੰ ਖਿੱਚਦਾ ਹੈ, ਭਾਵ ਝੂਠੀ ਪ੍ਰਤਿਗਿਆ ਕਰਦਾ ਹੈ ਕਿ ਮੈਂ ਆਹ ਕਰ ਦਿਆਂਗਾ, ਉਹ ਕਰ ਦਿਆਂਗਾ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਦੇਖ ਲਓ, ਉਹੀ ਦਾੜੀ ਸੀ ਜਿਸ ਨੂੰ ਖਿੱਚ ਕੇ ਉਹ ਪ੍ਰਤਿਗਿਆ ਕਰਦਾ ਸੀ ਕਿ ਮੈਂ ਗੁਰੂ ਅਰਜਨ ਦੇ ਮਹਾਰਾਜ ਨੂੰ ਪਕੜਾਂਗਾ, ਮੈਂ ਮਨ ਮਰਜ਼ੀ ਦੀਆਂ ਸਜਾਵਾਂ ਦੇਵਾਂਗਾ, ਪ੍ਰਿਥਵੀ ਨੂੰ ਗੁਰੂ ਬਣਾਵਾਂਗਾ। ਉਹ ਦਾੜੀ ਉਸ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਅੱਗ ਵਿੱਚ ਹੀ ਸਾੜ ਦਿੱਤੀ। ਇਸ ਘਟਨਾ ਤੋਂ ਇਹ ਗੱਲ ਮਿਲਦੀ ਹੈ ਕਿ ਉਸ ਵੇਲੇ ਮੁਸਲਮਾਨ ਲੋਕ ਵੀ ਦਾੜੀ ਰੱਖਦੇ ਸਨ। ਦਾੜੀ ਰੱਖਣ ਦਾ ਆਮ ਰਿਵਾਜ ਸੀ, ਹਿੰਦੂ ਵੀ ਮੁਸਲਮਾਨ ਵੀ ਅਤੇ ਸਿੱਖ ਤਾਂ ਰੱਖਦੇ ਹੀ ਰੱਖਦੇ ਸਨ, ਪਰ ਹੁਣ ਇਹ ਕੁਛ ਰਿਵਾਜ ਬਦਲ ਚੁੱਕੇ ਨੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਉਸ ਦਾੜੀ ਦੀ ਗੱਲ ਕਰ ਰਹੇ ਨੇ, ਬਈ ਜਿਹੜਾ ਗਰੀਬਾਂ ਦੇ ਉੱਪਰ ਆਪਣੀ ਦਾੜੀ ਨੂੰ ਖਿੱਚਦਾ ਹੈ ਅਤੇ ਫਿਰ ਉਸ ਦਾੜੀ ਨੂੰ ਵਾਹਿਗੁਰੂ ਪਰਮੇਸ਼ਰ ਅੱਗ ਵਿੱਚ ਸਾੜ ਦਿੰਦਾ, ਭਾਵ ਉਸਦੀ ਪ੍ਰਤਿਗਿਆ ਪੂਰੀ ਨਹੀਂ ਹੁੰਦੀ। ਜਿਵੇਂ ਸੁਲਹੀ ਖਾਂ ਭੱਠੇ ਦੀ ਅੱਗ ਵਿੱਚ ਸੜ ਕੇ ਮਰਿਆ ਸੀ, ਉਹਦੀ ਦਾੜੀ ਵੀ ਨਾਲ ਸੜ ਗਈ, ਉਹਦੀ ਪ੍ਰਤਿਗਿਆ ਵੀ ਝੂਠੀ ਪੈ ਗਈ। ਇਸ ਤਰ੍ਹਾਂ ਜਿਹੜਾ ਭਾਈ ਗਰੀਬਾਂ 'ਤੇ ਜ਼ੁਲਮ ਢਾਉਂਦਾ ਹੈ, ਝੂਠੀਆਂ ਕਸਮਾਂ ਖਾਂਦਾ ਹੈ, ਅਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਦੀ ਦਾੜੀ ਨੂੰ ਅੱਗ ਵਿੱਚ ਸਾੜਦਾ ਹੈ। ਦੂਜਾ ਇਹਦਾ ਅਰਥ, ਖਿੰਜਾ ਦਾ ਅਰਥ ਖਿੱਜਣਾ ਵੀ ਕੀਤਾ। ਨਵੇਂ ਵਿਦਵਾਨਾਂ ਨੇ, ਨਵੇਂ ਟੀਕਾਕਾਰਾਂ ਨੇ ਇਹ ਅਰਥ ਕੀਤਾ ਗਰੀਬਾਂ ਉੱਪਰ ਜੇ ਖਿੰਜਾ ਦਾੜੀ, ਵੀ ਜਿਹੜੀ ਦਾੜੀ ਗਰੀਬਾਂ ਦੀ ਉੱਪਰ ਖਿੱਚਦੀ ਹੈ, ਕਰੁੱਝਦੀ ਹੈ, ਭਾਵ ਗਰੀਬਾਂ ਨੂੰ ਅੱਛਾ ਨਹੀਂ ਸਮਝਦੀ, ਪਰ ਬ੍ਰਹਮ ਸਾ ਅਗਨ ਮੈਂ ਸਾੜੀ, ਵੀ ਉਸਨੂੰ ਵਾਹਿਗੁਰੂ ਪਰਮੇਸ਼ਰ ਨੇ ਅੱਗ ਵਿੱਚ ਸਾੜ ਕੇ ਸਵਾਹ ਕਰ ਦਿੱਤਾ ਹੈ।
ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਨ ਹਾਰ ਰਹਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤਾਂ ਉਸ ਵਾਹਿਗੁਰੂ 'ਤੇ ਭਰੋਸਾ ਹੈ, ਉਹ ਕਰਤਾਰ, ਉਹ ਪਰਮ ਪਿਤਾ ਪਰਮਾਤਮਾ ਪੂਰਾ ਨਿਆਂ ਕਰੇਗਾ, ਕਿਉਂਕਿ ਉਹਦਾ ਬਿਰਧ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਦਾ ਆਪਣੇ ਦਾਸ ਕੋ ਰੱਖਣ ਹਾਰ, ਉਹ ਆਪਣੇ ਦਾਸ ਨੂੰ ਆਪ ਰੱਖਣ ਵਾਲਾ ਹੈ।
ਆਦ ਜੁਗਾਦ ਪ੍ਰਗਟ ਪ੍ਰਤਾਪ।
ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ, ਆਦ ਜੁਗਾਦ ਦਾ ਅਰਥ ਹੈ ਜਦ ਤੋਂ ਸੰਸਾਰ ਬਣਿਆ ਹੈ ਅਤੇ ਜਦ ਤੱਕ ਰਹੇਗਾ, ਉਹ ਸਮੇਂ ਨੂੰ ਆਦ ਜੁਗਾਦ ਕਹਿੰਦੇ ਨੇ, ਭਾਵ ਸਦਾ ਸਦਾ ਜਿਸ ਵਾਹਿਗੁਰੂ ਦਾ ਪ੍ਰਤਾਪ ਪ੍ਰਗਟ ਹੋ ਰਿਹਾ ਹੈ।
ਨਿੰਦਕ ਮੂਆ ਉਪਜ ਵੱਡ ਤਾਪ।
ਇਹ ਜਿਹੜਾ ਗੁਰੂ ਕਾ ਨਿੰਦਕ ਸੁਲਹੀ ਖਾਂ ਸੀ, ਇਹ ਭਾਈ ਮਰ ਗਿਆ। ਕਿਵੇਂ ਮਰਿਆ? ਉਪਜ ਵੱਡ ਤਾਪ, ਇਹਨੂੰ ਵੱਡਾ ਤਾਪ ਪੈਦਾ ਹੋਇਆ। ਇਹਦਾ ਮਤਲਬ ਇਹ ਹੋਇਆ, ਕੋਈ ਬਾਹਰਲੇ ਤਾਪ ਬੁਖਾਰ ਦੀ ਗੱਲ ਨਹੀਂ, ਇਹ ਜਦੋਂ ਉਸ ਭੱਠੇ ਦੀ ਅੱਗ ਵਿੱਚ ਸੜ ਕੇ ਮਰਿਆ, ਉਹਦੇ ਵੱਲ ਇਸ਼ਾਰਾ ਹੈ। ਪਾਪੀ ਮੂਆ ਉਪਜ ਵੱਡ ਤਾਪ, ਵੀ ਇਹ ਜਿਹੜਾ ਪਾਪੀ ਸੀ ਜਿਸ ਨੂੰ ਬੜਾ ਭਾਰੀ ਹੰਕਾਰ ਦਾ ਤਾਪ ਚੜਿਆ ਹੋਇਆ ਸੀ, ਇਹ ਉਸ ਭੱਠੇ ਦੀ ਅੱਗ ਵਿੱਚ ਸੜ ਕੇ ਅਤੇ ਅੱਗ ਦੇ ਸੇਕ ਦੇ ਨਾਲ ਹੀ ਉੱਥੇ ਸੜ ਕੇ ਮਰ ਗਿਆ।
ਤਿੰਨ ਮਾਰਿਆ ਜੇ ਰੱਖੇ ਨਾ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਦੁਸ਼ ਨੂੰ ਉਸ ਅਕਾਲ ਪੁਰਖ ਨੇ ਮਾਰਿਆ ਹੈ ਜਿਹਦੇ ਮਾਰੇ ਹੋਏ ਨੂੰ ਕੋਈ ਵੀ ਰੱਖ ਨਹੀਂ ਸਕਦਾ, ਕੋਈ ਵੀ ਬਚਾ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਮਾਰੇ ਨੂੰ ਕੋਈ ਨਹੀਂ ਬਚਾ ਸਕਦਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਸਰਾਫਿਆ ਹੋਇਆ ਹੈ।
ਆਗੇ ਪਾਛੇ ਮੰਦੀ ਸੋਏ।
ਦੇਖ ਲਓ, ਜਿਹੜਾ ਗੁਰੂ ਘਰ ਦਾ ਬੁਰਾ ਚਿਤਵਰਿਆ ਸੀ, ਆਗੇ ਪਾਛੇ, ਅੱਗੇ ਭਾਵ ਦਰਗਾਹ ਦੇ ਵਿੱਚ ਵੀ, ਪਾਛੇ ਪਿੱਛੇ ਸੰਸਾਰ ਦੇ ਵਿੱਚ ਵੀ, ਮੰਦੀ ਸੋਏ, ਉਹਦੀ ਮੰਦੀ ਸੋਭਾ ਹੋ ਰਹੀ ਹੈ, ਭਾਵ ਬਹੁਤ ਬਦਨਾਮੀ ਹੋ ਰਹੀ ਹੈ, ਅਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਉਹ ਬੜਾ ਪਾਪੀ ਸੀ, ਉਹਨੇ ਗੁਰੂ ਘਰ ਦੇ ਨਾਲ ਈਰਖਾ ਕੀਤੀ, ਹੁਣ ਇੱਥੇ ਵੀ ਨਾਪਾਕ ਮੌਤੇ ਮਰਿਆ, ਅੱਗੇ ਜਾ ਕੇ ਵੀ ਨਰਕਾਂ ਵਿੱਚ ਸੜੇਗਾ। ਇਸ ਢੰਗ ਦੇ ਨਾਲ ਉਹਦੀ ਅੱਗੇ ਪਿੱਛੇ ਮੰਦੀ ਸੋਭਾ ਹੋ ਰਹੀ ਹੈ।
ਆਪਣੇ ਦਾਸ ਰਾਖੇ ਕੰਠ ਲਾਏ।
ਰਾਖੇ ਦੁਲਾਵਾਂ ਬੋਲ, ਆਪਣੇ ਦਾਸ ਰਾਖੇ ਕੰਠ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਆਪਣੇ ਦਾਸ ਨੂੰ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ ਹੈ, ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ, ਕਿਉਂਕਿ ਜਿਹਦੇ ਨਾਲ ਬਹੁਤਾ ਪਿਆਰ ਹੋਵੇ ਨਾ, ਅਤੇ ਜਿਵੇਂ ਹੁਣ ਮਾਂ ਦਾ ਪੁੱਤਰ ਨਾਲ ਬਹੁਤਾ ਪਿਆਰ ਹੁੰਦਾ, ਉਹ ਜਦੋਂ ਕੋਈ ਮੁਸੀਬਤ ਪੈਂਦੀ ਹੈ ਨਾ ਅਤੇ ਪੁੱਤਰ ਭੱਜਿਆ ਭੱਜਿਆ ਮਾਂ ਕੋਲ ਆਉਂਦਾ ਅਤੇ ਮਾਂ ਦੇ ਗਲ ਨੂੰ ਚਿੰਬੜ ਜਾਂਦਾ ਅਤੇ ਮਾਂ ਉਹਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦੀ ਹੈ ਵੀ ਪੁੱਤਰ ਹੁਣ ਨਾ ਡਰ, ਹੁਣ ਤੇਰੇ ਨੇੜੇ ਕੋਈ ਚੀਜ਼ ਨਹੀਂ ਆ ਸਕਦੀ, ਹੁਣ ਤੂੰ ਮੇਰੇ ਕੋਲ ਆ ਗਿਆ। ਇਸ ਢੰਗ ਦੇ ਨਾਲ ਵਾਹਿਗੁਰੂ ਆਪਣੇ ਦਾਸ ਨੂੰ ਆਪਣੇ ਸੇਵਕ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ।
ਹਰਨ ਨਾਨਕ ਹਰ ਨਾਮ ਧਿਆਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ ਰਹੇ ਹਾਂ।
ਗੌੜੀ ਮਹੱਲਾ ਪੰਜਵਾਂ, ਮਹਿਜਰ ਝੂਠਾ ਕੀ ਤੋਨ ਆਪ।
ਲਓ ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਇਹਦਾ ਵੀ ਇਤਿਹਾਸਕ ਘਟਨਾ ਦੇ ਨਾਲ ਸੰਬੰਧ ਹੈ। ਜਦੋਂ ਸੁਲਹੀ ਖਾਂ ਆਵੇ ਦੀ ਅੱਗ ਵਿੱਚ ਸੜ ਕੇ ਮਰਿਆ ਤਾਂ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੇ ਇਹਦੀ ਇੱਕ ਹੋਰ ਝੂਠੀ ਸਾਜਿਸ਼ ਘੜ ਲਈ। ਉਹ ਕੀ ਸੀ? ਜਿਹੜਾ ਮੌਕੇ ਦਾ ਬਾਦਸ਼ਾਹ ਸੀ ਅਕਬਰ, ਉਹਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਵੀ ਜਿਹੜਾ ਸੁਲਹੀ ਖਾਂ ਪਠਾਨ ਸੀ ਅਤੇ ਉਸਨੂੰ ਗੁਰੂ ਮਹਾਰਾਜ ਨੇ ਸਾਜਿਸ਼ ਦੇ ਅਧੀਨ ਖਤਮ ਕਰਵਾ ਦਿੱਤਾ। ਸੁਲਹੀ ਖਾਂ ਦੇ ਕਾਤਲ ਗੁਰੂ ਅਰਜਨ ਦੇਵ ਮਹਾਰਾਜ ਨੇ ਅਤੇ ਐਸੀ ਇਹ ਸਾਜਿਸ਼ ਬਣਾ ਕੇ ਅਤੇ ਜਿਹੜੇ ਕੋਈ ਪਿੰਡਾਂ ਦੇ ਪੰਚ ਸਰਪੰਚ ਸਨ ਇਲਾਕੇ ਦੇ ਅਤੇ ਉਹਨਾਂ ਦੇ ਝੂਠੇ ਦਸਖਤ ਵੀ ਕਰਵਾ ਲਏ ਗਏ, ਕਿਉਂਕਿ ਸਰਕਾਰ ਦਾ ਆਪਣਾ ਵੀ ਅਸਰ ਸੂਖ ਹੁੰਦਾ। ਉਹ ਆਪਣੇ ਬੰਦਿਆਂ ਤੋਂ ਕੁਝ ਵੀ ਝੂਠੇ ਕਿਸੇ ਪੱਤਰ 'ਤੇ ਸਹਿਨ ਕਰਵਾ ਸਕਦੀ ਹੈ। ਹੁਣ ਇਹ ਦੂਸਰੀ ਚਾਲ ਚੱਲੀ ਗਈ, ਜਿਹੜੇ ਇਸ ਇਲਾਕੇ ਦੇ ਕੋਈ ਚੌਧਰੀ ਸਨ, ਕੋਈ ਪੋਲੀਟੀਕਲ ਆਦਮੀ ਸਨ, ਉਹਨਾਂ ਨੇ ਇੱਕ ਐਸਾ ਪੱਤਰ ਤਿਆਰ ਕੀਤਾ ਸੁਲਹੀ ਦੇ ਵਾਰਸਾਂ ਦੇ ਅਥਵਾ ਪ੍ਰਿਥੀਏ ਦੇ ਕਹਿਣ ਤੋਂ, ਔਰ ਉਹਦੇ ਉੱਤੇ ਇਲਾਕੇ ਦੇ ਬਹੁਤ ਸਾਰੇ ਪੋਲੀਟੀਕਲ ਬੰਦਿਆਂ ਦੇ ਸੈਨ ਵੀ ਹੋਏ ਔਰ ਉਹ ਬਾਦਸ਼ਾਹ ਦੇ ਕੋਲ ਭੇਜ ਦਿੱਤਾ ਅਤੇ ਉਹਦੇ ਵਿੱਚ ਇਹ ਗੱਲ ਸਾਬਤ ਕਰਨ ਦੀ ਝੂਠੀ ਕੋਸ਼ਿਸ਼ ਕੀਤੀ ਗਈ ਵੀ ਸੁਲਹੀ ਦੇ ਕਾਤਲ ਗੁਰੂ ਅਰਜਨ ਦੇਵ ਮਹਾਰਾਜ ਨੇ, ਉਹਨਾਂ ਦੇ ਪਾਸ ਡਾਕੂ ਰਹਿੰਦੇ ਨੇ, ਉਹਨਾਂ ਦੇ ਪਾਸ ਚੋਰ ਧਾੜਵੀ ਲੋਕ ਰਹਿੰਦੇ ਨੇ ਔਰ ਉਹ ਗਲਤ ਕੰਮ ਕਰਵਾਉਂਦੇ ਨੇ, ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਾਏ ਗਏ। ਪਰ ਅਕਬਰ ਬਾਦਸ਼ਾਹ ਉਹ ਕੁਛ ਸੁਲਹਿ ਕੁਲ ਆਦਮੀ ਸੀ, ਉਹ ਕੁਝ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ ਸੀ, ਇਸ ਲਈ ਉਹਨੇ ਉਸਦੇ ਉੱਤੇ ਕੋਈ ਅਸਰ ਨਾ ਕੀਤਾ। ਲਓ ਹੁਣ ਉਸ ਸੰਬੰਧ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਉਚਾਰਨ ਕਰ ਰਹੇ ਨੇ, ਜਿਸ ਹੈ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾਓ। ਹਜ਼ੂਰ ਕਹਿੰਦੇ ਨੇ, ਭਾਈ ਜਿਸ ਦਾ ਸਹਾਈ ਮਦਦਗਾਰ ਮੇਰਾ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਆਪ ਬਣ ਜਾਂਦਾ ਹੈ, ਤਿਸ ਕੋ ਜਮ ਨਹੀਂ ਆਵੇ ਨੇਰਾ, ਉਹਦੇ ਨੇੜੇ ਹੋਰ ਕਿਸੇ ਦੁਸ਼ਮਣ ਨੇ ਤਾਂ ਆਉਣਾ ਹੀ ਕੀ ਹੈ, ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆ ਸਕਦਾ, ਕਿਉਂਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਜਿਸ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਬਣ ਜਾਂਦਾ ਹੈ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਹ ਸ਼ਬਦ ਵੀ ਉਚਾਰਨ ਕੀਤਾ ਹੈ। ਹੁਣ ਆਰੰਭ ਤੋਂ ਫਰਮਾਉਂਦੇ ਹਨ,
ਮਹਿਜਰ ਝੂਠਾ ਕੀ ਤੋਨ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਹਿਜਰ ਦਾ ਅਰਥ ਹੈ ਉਹ ਕਾਗਜ਼ ਜਿਸ ਉੱਤੇ ਬਹੁਤ ਸਾਰੇ ਲੋਕਾਂ ਦੇ ਦਸਖਤ ਕੀਤੇ ਹੁੰਦੇ ਨੇ, ਇਹਨੂੰ ਪੁਰਾਣੇ ਸਮੇਂ ਦੇ ਵਿੱਚ ਮਹਿਜਰਨਾਮਾ ਵੀ ਕਹਿੰਦੇ ਸਨ, ਵੀ ਉਹਦੇ ਵਿੱਚ ਝੂਠੀਆਂ ਗੱਲਾਂ ਲਿਖ ਲਿਖ ਕੇ ਗੁਰੂ ਮਹਾਰਾਜ 'ਤੇ ਝੂਠੀਆਂ ਤੋਹਮਤਾਂ ਲਾ ਲਾ ਕੇ ਅਤੇ ਬਹੁਤ ਸਾਰੇ ਝੂਠੇ ਦਸਖਤ ਕਰਵਾਏ ਗਏ ਸਨ। ਪਰ ਜਦੋਂ ਬਾਦਸ਼ਾਹ ਦੀ ਸਭਾ ਦੇ ਵਿੱਚ ਉਹ ਪੇਸ਼ ਕੀਤਾ ਗਿਆ ਅਤੇ ਉੱਥੇ ਵਜ਼ੀਰ ਖਾਂ, ਇੱਕ ਵਜ਼ੀਰ ਸੀ ਅਕਬਰ ਬਾਦਸ਼ਾਹ ਦਾ, ਉਹ ਬੜਾ ਗੁਰੂ ਘਰ ਦਾ ਸ਼ਰਧਾਲੂ ਸੀ, ਜਿੰਨਾ ਚਿਰ ਉਹ ਰਿਹਾ ਨਾ ਉਨ੍ਹਾਂ ਚਿਰ ਤੱਕ ਅਕਬਰ ਬਾਦਸ਼ਾਹ ਵੱਲੋਂ ਜਾਂ ਦਿੱਲੀ ਸਰਕਾਰ ਵੱਲੋਂ ਕਦੇ ਵੀ ਗੁਰੂ ਘਰ ਦੇ ਉੱਤੇ ਕੋਈ ਹਮਲਾ ਨਹੀਂ ਸੀ ਕੀਤਾ ਗਿਆ। ਪਰ ਜਦੋਂ ਵਜ਼ੀਰ ਖਾਂ ਚੜ੍ਹਾਈ ਕਰ ਗਿਆ, ਸਾਈਂ ਮੀਆਂ ਮੀਰ ਵਰਗੇ ਵੀ ਪਾਸੇ ਹੋ ਗਏ, ਉਸ ਤੋਂ ਬਾਅਦ ਗੁਰੂ ਘਰ ਦੇ ਨਾਲ ਦਿੱਲੀ ਸਰਕਾਰ ਦੀ ਟੱਕਰ ਸ਼ੁਰੂ ਹੁੰਦੀ ਹੈ। ਲਓ ਹੁਣ ਇੱਥੇ ਹਜ਼ੂਰ ਕਹਿੰਦੇ ਨੇ, ਮਹਿਜਰ ਝੂਠਾ ਕੀ ਤੋਨ ਆਪ। ਜਦੋਂ ਵਜ਼ੀਰ ਖਾਂ ਨੇ ਅਕਬਰ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਵੀ ਇਹ ਗੱਲਾਂ ਤਾਂ ਝੂਠੀਆਂ ਨੇ, ਤੇ ਜਿਹੜਾ ਉਹ ਝੂਠਾ ਪੱਤਰ ਉਹਨਾਂ ਨੇ ਪੇਸ਼ ਕੀਤਾ ਸੀ ਨਾ, ਮਹਿਜਰ ਉਹਨੂੰ ਆਖਿਆ ਹੈ, ਮਹਿਜਰ ਝੂਠਾ ਕੀ ਤੁਨ ਆਪ। ਜਿਹੜਾ ਝੂਠੇ ਦਸਖਤਾਂ ਵਾਲਾ ਉਹ ਪੱਤਰ ਸੀ, ਮੇਜਰ ਨਾਮਾ ਸੀ, ਉਸਨੂੰ ਬਾਦਸ਼ਾਹ ਨੇ ਆਪ ਹੀ ਝੂਠਾ ਕਰ ਦਿੱਤਾ ਹੈ।
ਪਾਪੀ ਕੋ ਲਾਗਾ ਸੰਤਾਪ।
ਤੇ ਜਿਹੜਾ ਪਾਪੀ ਪ੍ਰਿਥੀਆ ਇਸ ਗੱਲ ਨੂੰ ਲੈ ਕੇ ਤੁਰਿਆ ਸੀ, ਉਹਦੇ ਮਨ ਨੂੰ ਵੀ ਇਸ ਗੱਲ ਦਾ ਬੜਾ ਸੰਤਾਪ ਝੂਰਾ ਲੱਗਿਆ ਵੀ ਮੈਂ ਤੇ ਕੀ ਸੋਚ ਰਿਹਾ ਸਾਂ ਤੇ ਗੱਲ ਕੀ ਬਣਦੀ ਜਾ ਰਹੀ ਹੈ। ਕਿਉਂਕਿ ਸਤਿਗੁਰੂ ਦੇ ਬਚਨ ਵੀ ਨੇ, ਨਰ ਚਾਹਤ ਕਸ਼ ਔਰ, ਔਰੈ ਕੀ ਔਰੈ ਪਈ, ਚਿਤਵਤ ਰਹੇ ਉਠ ਗੌਰ, ਨਾਨਕ ਫਾਸੀ ਗੱਲ ਪਰੀ। ਦੂਸਰੇ ਪਾਸੇ ਸਤਿਗੁਰੂ ਦੇ ਇਹ ਵੀ ਬਚਨ ਨੇ, ਸਰਸੰਦੇ ਆਗਾਸ ਕੋ ਕਿਉਂ ਪਹੁੰਚੈ ਬਾਣ, ਅੱਗੇ ਉਹ ਅਗੰਮ ਹੈ ਵਾਹਿੰਦੜ ਜਾਣ। ਜੇ ਕੋਈ ਆਕਾਸ਼ ਵੱਲ ਨੂੰ ਸਿੱਧਾ ਤੀਰ ਸਿੰਧੈ ਨਾ, ਤੇ ਆਕਾਸ਼ ਦਾ ਤੇ ਕੁਝ ਨਹੀਂ ਵਿਗੜਦਾ, ਤੇ ਜਿਹੜਾ ਆਕਾਸ਼ ਵੱਲ ਨੂੰ ਤੀਰ ਸਿੰਧਾ ਹੈ ਤੇ ਉਲਟਾ ਉਹਨੂੰ ਆ ਕੇ ਵੱਜਦਾ ਜਿਹੜਾ ਤੀਰ ਆਕਾਸ਼ ਨੂੰ ਮਾਰਦਾ। ਇਸੇ ਤਰ੍ਹਾਂ ਜਿਹੜਾ ਨਿਰਵੈਰਾਂ ਦੇ ਨਾਲ ਵੈਰ ਕਰੇ ਨਾ, ਤੇ ਫਿਰ ਉਲਟਾ ਉਹਨੂੰ ਉਸਦਾ ਫਲ ਮਿਲਦਾ ਹੈ। ਹਜ਼ੂਰ ਕਹਿੰਦੇ ਨੇ, ਦੇਖ ਲਓ ਪ੍ਰਿਥੀਏ ਨੇ ਇਹ ਇੱਕ ਝੂਠਾ ਮਹਿਜਰਨਾਮਾ ਤਿਆਰ ਕਰਕੇ ਬਾਦਸ਼ਾਹ ਦੇ ਕੋਲ ਭੇਜਿਆ ਸੀ, ਪਰ ਜਦੋਂ ਉਹ ਝੂਠਾ ਸਿੱਧ ਹੋ ਗਿਆ ਤੇ ਫਿਰ ਉਸ ਪਾਪੀ ਨੂੰ ਇਸ ਗੱਲ ਦਾ ਬੜਾ ਸੰਤਾਪ ਝੂਰਾ ਲੱਗਿਆ।
ਜਿਸ ਹੈ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦਾ ਸਹਾਈ ਮਦਦਗਾਰ ਮੇਰਾ ਵਾਹਿਗੁਰੂ ਹੋ ਜਾਂਦਾ ਹੈ, ਉਹਦੇ ਨੇੜੇ ਹੋਰ ਕਿਸੇ ਦੁਸ਼ਮਣ ਨੇ ਤਾਂ ਆਉਣਾ ਕੀ ਹੈ, ਉਹਦੇ ਨੇੜੇ ਤਾਂ ਜਮ ਵੀ ਨਹੀਂ ਆ ਸਕਦਾ, ਐਸੀ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ।
ਸਾਚੀ ਦਰਗਹ ਬੋਲੇ ਕੂੜ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਵੇਖ ਲਓ ਜਿਹੜੀ ਸੱਚੀ ਦਰਗਾਹ ਗੁਰੂ ਦੀ ਸੰਗਤ ਹੈ, ਜਿਹੜਾ ਪ੍ਰਿਥੀਆ ਇੱਥੇ ਝੂਠ ਬੋਲਦਾ ਸੀ, ਕਹਿੰਦਾ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ, ਪਰ ਵੇਖ ਲਓ ਜਿਹੜਾ ਸੰਗਤ ਵਿੱਚ ਝੂਠ ਬੋਲਦਾ ਸੀ ਤੇ ਫਿਰ ਬਾਦਸ਼ਾਹ ਦੀ ਕਚਹਿਰੀ ਵਿੱਚ ਝੂਠਾ ਮੇਜਰਨਾਮਾ ਪੇਸ਼ ਕਰਵਾਉਂਦਾ ਸੀ, ਤੇ ਆਖਰ ਉਹਨੂੰ ਵੀ ਆਪਣੀ ਕੀਤੀ ਦਾ ਫਲ ਭੋਗਣਾ ਪਿਆ।
ਸਿਰ ਹੱਥ ਪਛੋੜੈ ਉਹਦਾ ਮੂੜ।
ਉਹ ਐਸਾ ਅੰਨਾ ਤੇ ਮੂਰਖ ਆਦਮੀ ਹੈ ਤੇ ਹੁਣ ਸਿਰ ਤੇ ਹੱਥ ਮਾਰ ਮਾਰ ਕੇ, ਸਿਰ ਧੋਣ ਧੋਣ ਕੇ, ਤੇ ਹੁਣ ਪਛਤਾਉਂਦਾ ਹੈ ਵੀ ਮੈਂ ਐਸਾ ਕਿਉਂ ਕਰਨਾ ਸੀ। ਇਸ ਕੰਮ ਦੇ ਲਈ ਪ੍ਰਿਥੀ ਚੰਦ ਨੇ ਬੜੀਆਂ ਗੋਂਦਾਂ ਗੁੰਦੀਆਂ, ਤੇ ਇੱਕ ਸੁਲਹੀ ਖਾਂ ਦਾ ਭਤੀਜਾ ਸੀ ਸੁਲੱਭੀ ਖਾਂ, ਉਹ ਵੀ ਬਾਦਸ਼ਾਹ ਦੀ ਫੌਜ ਦੇ ਵਿੱਚ ਇੱਕ ਸਿਪਾਹ ਸਲਾਰ ਸੀ, ਉਹਦੇ ਨਾਲ ਫਿਰ ਮਿੱਤਰਤਾ ਪਾਈ, ਉਹਦੇ ਰਾਹੀਂ ਇਹ ਸਾਰਾ ਕੁਝ ਡਰਾਮਾ ਕੀਤਾ ਗਿਆ। ਪਰ ਜਦੋਂ ਇਹ ਕਾਮਯਾਬ ਨਾ ਹੋ ਸਕਿਆ ਨਾ, ਤਾਂ ਉਸ ਵੇਲੇ ਜੋ ਉਹਦਾ ਹਸ਼ਰ ਹੋਇਆ ਉਸ ਨੂੰ ਇਹ ਸ਼ਬਦ ਵਿੱਚ ਬਿਆਨ ਕੀਤਾ ਗਿਆ ਹੈ। ਜਿਹੜਾ ਸੱਚੀ ਦਰਗਾਹ ਵਿੱਚ ਗੁਰੂ ਦੀ ਸੰਗਤ ਵਿੱਚ ਝੂਠ ਬੋਲਦਾ ਸੀ, ਪਰ ਜਦੋਂ ਬਾਦਸ਼ਾਹ ਦੀ ਸਭਾ ਦੇ ਵਿੱਚ ਝੂਠਾ ਉਸਨੇ ਇਲਜ਼ਾਮ ਪੱਤਰ ਭੇਜਿਆ, ਤੇ ਫਿਰ ਉਹ ਵੀ ਉੱਥੇ ਝੂਠਾ ਸਾਬਤ ਹੋਣ ਤੋਂ ਹੁਣ ਅੰਨਾ ਮੂਰਖ ਸਿਰ ਹੱਥ ਪਛੋੜਾ, ਸਿਰ ਤੇ ਹੱਥ ਮਾਰਦਾ ਹੈ ਤੇ ਪਛਤਾਉਂਦਾ ਹੈ, ਤੇ ਇਸ ਗੱਲ ਦੇ ਲਈ ਹੁਣ ਬਾਰ ਬਾਰ ਚੇਤੇ ਕਰਕੇ ਝੂਰਾ ਕਰ ਰਿਹਾ ਹੈ।
ਰੋਗ ਵਿਆਪੇ ਕਰਦੇ ਪਾਪ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪਾਪੀ ਬੰਦੇ ਪਾਪ ਕਰਦੇ ਨੇ, ਰੋਗ ਵਿਆਪੇ, ਫਿਰ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਮਾਨਸਿਕ ਰੋਗ ਚਿੰਬੜ ਜਾਂਦਾ ਹੈ, ਕੋਈ ਨਾ ਕੋਈ ਐਸੀ ਨਾਮਰਾਦ ਬਿਮਾਰੀ ਚਿੰਬੜ ਜਾਂਦੀ ਜਿਹਦੇ ਨਾਲ ਆਖਰ ਮਰ ਜਾਂਦੇ ਹਨ।
ਬਦਲੀ ਹੋਏ ਬੈਠਾ ਪ੍ਰਭ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਆਪ ਅਦਲੀ ਦਾ ਅਰਥ ਹੈ ਵੀ ਨਿਆਂਕਾਰ ਹੋ ਕੇ ਜੱਜ ਬਣ ਕੇ ਆਪ ਬੈਠਾ ਹੋਵੇ, ਤੇ ਉੱਥੇ ਫਿਰ ਗਲਤ ਫੈਸਲਾ ਕਿਵੇਂ ਕੋਈ ਕਰ ਸਕਦਾ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਸਾਰਿਆਂ ਵਿੱਚ ਵਰਤ ਰਿਹਾ ਹੈ। ਜੇ ਹੁਣ ਪ੍ਰਿਥੀਏ ਨੇ ਗੁਰੂ ਦੀ ਸੰਗਤ ਵਿੱਚ ਝੂਠ ਬੋਲਿਆ, ਤੇ ਪਰ ਜਦੋਂ ਬਾਦਸ਼ਾਹ ਦੀ ਕਚਹਿਰੀ ਵਿੱਚ ਲਿਜਾ ਕੇ ਝੂਠਾ ਮੇਜਰਨਾਮਾ ਪੇਸ਼ ਕੀਤਾ, ਉੱਥੇ ਵੀ ਝੂਠਾ ਸਾਬਤ ਹੋ ਗਿਆ, ਇਸ ਲਈ ਹੁਣ ਉਹ ਇਸ ਗੱਲ ਨੂੰ ਲੈ ਕੇ ਪਛਤਾ ਰਿਹਾ ਹੈ। ਪਰ ਹਜ਼ੂਰ ਕਹਿੰਦੇ ਨੇ, ਅਦਲੀ ਹੋਏ ਬੈਠਾ ਪ੍ਰਭ ਆਪ, ਉਹ ਵਾਹਿਗੁਰੂ ਆਪ ਨਿਆਂਕਾਰ ਹੋ ਕੇ ਜੱਜ ਬਣ ਕੇ ਬੈਠਾ ਹੈ, ਹੁਣ ਦੱਸੋ ਉੱਥੇ ਕਿਵੇਂ ਕੋਈ ਬੇਇਨਸਾਫੀ ਵਾਲੀ ਗੱਲ ਹੋ ਸਕਦੀ ਹੈ।
ਆਪਣ ਕਮਾਇਆ ਬਦ ਆਪੇ ਬਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜੀਵ ਜਿਹੋ ਜਿਹੇ ਕੰਮ ਕਰਦਾ ਹੈ ਨਾ, ਤੇ ਆਪੇ ਵਧੇ ਆਪਣੇ ਕੀਤੇ ਹੋਏ ਕਰਮਾਂ ਦੇ ਜਾਲ ਦੇ ਵਿੱਚ ਆਪ ਹੀ ਫਸ ਜਾਂਦਾ ਹੈ। ਜਿਵੇਂ ਮੱਕੜੀ ਦਾ ਸੁਭਾਅ ਹੁੰਦਾ ਹੈ, ਮੱਛਰ ਨੂੰ ਫਸਾਉਣ ਵਾਸਤੇ ਜਾਲਾ ਤਣਦੀ ਹੈ ਅਤੇ ਫਿਰ ਆਪ ਵੀ ਉਹਦੇ ਵਿੱਚ ਹੀ ਫਸ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਪ੍ਰਿਥੀਏ ਵਰਗੇ ਸਾਜ਼ਿਸ਼ੀ ਬਣ ਕੇ ਗੁਰੂ ਮਹਾਰਾਜ ਦੇ ਖਿਲਾਫ਼ ਸਾਜ਼ਿਸ਼ਾਂ ਬਣਾਉਂਦੇ ਸਨ, ਉਹਨਾਂ ਨੂੰ ਖਤਮ ਕਰਵਾਉਣ ਦੀਆਂ ਤੇ ਆਖਰ ਆਪਣੇ ਕੀਤੇ ਕਰਮਾਂ ਦੇ ਜਾਲ ਵਿੱਚ ਆਪ ਹੀ ਬੱਝ ਗਏ।
ਦਰਬ ਗਿਆ ਸਭ ਜੀ ਕੈ ਸਾਥ ਹੈ।
ਤੇ ਪ੍ਰਿਥੀਏ ਨੇ ਕੰਮ ਕਰਨ ਦੇ ਲਈ ਬੜੀਆਂ ਰਿਸ਼ਵਤਾਂ ਵੀ ਦਿੱਤੀਆਂ, ਕਿਉਂਕਿ ਪ੍ਰਿਥੀਏ ਦਾ ਸੁਭਾਅ ਸੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿੰਨੇ ਵੀ ਮਸੰਦ ਸਨ ਉਹਨਾਂ ਦੇ ਨਾਲ ਵੀ ਇਹਨੇ ਦੋਸਤੀ ਗੰਢ ਲਈ ਅਤੇ ਉਹਨਾਂ ਨੂੰ ਇਹ ਗੱਲ ਆਖਿਆ ਕਰੇ ਵੀ ਜਿਹੜੀ ਵੀ ਗੁਰੂ ਘਰ ਦੇ ਲਈ ਮਾਇਆ ਅਤੇ ਹੋਰ ਸੇਵਾ ਆਉਂਦੀ ਹੈ ਉਹ ਲਿਆ ਕੇ ਮੈਨੂੰ ਦਿਆ ਕਰੋ। ਅਤੇ ਉਹਦੇ ਵਿੱਚੋਂ ਕੁਛ ਮਾਇਆ ਉਹ ਅਲੱਗ ਵੀ ਰੱਖਣ ਲੱਗ ਪਿਆ ਸੀ ਅਤੇ ਹੁਣ ਉਹਨੂੰ ਇਸ ਗੱਲ ਦਾ ਪਤਾ ਸੀ ਵੀ ਜਦੋਂ ਲੋੜ ਪਈ ਤਾਂ ਫਿਰ ਮੈਂ ਇਸ ਮਾਇਆ ਦੇ ਨਾਲ ਹੋਰ ਆਪਣੇ ਕੰਮ ਕਰਾਂਗਾ। ਹੁਣ ਉਸ ਚੀਜ਼ ਵੱਲ ਇੱਥੇ ਇਸ਼ਾਰਾ ਹੈ, ਦਰਬ ਗਿਆ ਸਭ ਜੀ ਕੈ ਸਾਥੀ, ਜਿਹੜਾ ਇਸਨੇ ਗੁਰੂ ਕਾ ਤਨ ਹੇਰਾ ਫੇਰੀ ਦੇ ਨਾਲ ਚੁਰਾਇਆ ਸੀ ਅਤੇ ਹੁਣ ਉਹ ਜਦੋਂ ਰਿਸ਼ਵਤਾਂ ਦਿੱਤੀਆਂ ਅਤੇ ਉੱਥੇ ਹਜ਼ਾਰਾਂ ਲੱਖਾਂ ਰੁਪਏ ਉੱਥੇ ਸਰਕਾਰਾਂ ਦੇ ਸਰਕਾਰੀ ਦਰਬਾਰੇ ਰਿਸ਼ਵਤਾਂ ਚੱਲਦੀਆਂ ਨੇ, ਉਹ ਸਾਰਾ ਧਨ ਵੀ ਉਹਦੇ ਜੀ ਦੇ ਨਾਲ ਹੀ ਚਲਿਆ ਗਿਆ। ਭਾਵ ਜੋ ਕੁਛ ਉਹਨੇ ਕੀਤਾ ਸੀ ਉਹਦੇ ਲਈ ਜੋ ਧਨ ਖਰਚ ਕੀਤਾ ਉਹ ਤਾਂ ਮੁੜ ਕੇ ਨਹੀਂ ਨਾ ਆ ਸਕਦਾ। ਇਸੇ ਤਰ੍ਹਾਂ ਜਿਹੜੇ ਗੁਰੂ ਘਰ ਦੇ ਬਾਰੇ ਝੂਠੇ ਕੋਈ ਕੇਸ ਕਰਦੇ ਨੇ, ਆਖਰ ਵਾਹਿਗੁਰੂ ਪਰਮੇਸ਼ਰ ਆਪ ਜਿੱਥੇ ਵਿੱਚ ਖਲੋ ਜਾਵੇ, ਆਪ ਅਦਲੀ ਹੋ ਕੇ ਜੱਜ ਬਣ ਕੇ ਫੈਸਲਾ ਕਰੇ ਅਤੇ ਫਿਰ ਉੱਥੇ ਭਾਈ ਕਿਸੇ ਦਾ ਕੁਝ ਵੀ ਨਹੀਂ ਜਾਂਦਾ ਅਤੇ ਬਲਕਿ ਜਿਹੜੇ ਪਾਪੀ ਬੰਦੇ ਨੇ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਅਤੇ ਜਿਹੜਾ ਧਨ ਉਹਨਾਂ ਨੇ ਚੁਰਾਇਆ ਸੀ ਉਹ ਸਾਰਾ ਉਹਨਾਂ ਦੇ ਜਿਉਂਦੇ ਜੀ ਉਹਨਾਂ ਦਾ ਸਾਥ ਛੱਡ ਕੇ ਚਲਿਆ ਗਿਆ ਹੈ।
ਨਾਨਕ ਸਰਨ ਪਰੇ ਦਰਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤਾਂ ਉਸ ਵਾਹਿਗੁਰੂ ਦੇ ਦਰਬਾਰ ਦੀ ਸ਼ਰਨ ਵਿੱਚ ਪਏ ਹਾਂ।
ਰਾਖੀ ਪੈਜ ਮੇਰਾ ਕਰਤਾਰ।
ਇਸੇ ਲਈ ਉਹ ਮੇਰੇ ਕਰਤਾਰ ਸਿਰਜਣਹਾਰ ਪਰਮ ਪਿਤਾ ਵਾਹਿਗੁਰੂ ਨੇ ਸਾਡੀ ਪੈਜ ਰੱਖੀ ਹੈ। ਇਹ ਜਿਹੜਾ ਸ਼ਬਦ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਚਾਰਨ ਕੀਤਾ ਹੈ ਜਦੋਂ ਗੁਰੂ ਮਹਾਰਾਜ ਦੇ ਖਿਲਾਫ਼ ਪ੍ਰਿਥੀਏ ਨੇ ਝੂਠੇ ਇਲਜ਼ਾਮ ਲਾ ਕੇ ਇੱਕ ਝੂਠਾ ਮੇਜਰਨਾਮਾ ਬਾਦਸ਼ਾਹ ਦੇ ਦਰਬਾਰ ਵਿੱਚ ਭੇਜਿਆ ਅਤੇ ਬੜੀਆਂ ਉੱਥੇ ਰਿਸ਼ਵਤਾਂ ਵੀ ਦਿੱਤੀਆਂ। ਇਸ ਢੰਗ ਦੇ ਨਾਲ ਉੱਥੇ ਜਦੋਂ ਉਹ ਝੂਠਾ ਸਾਬਤ ਹੋਇਆ ਫਿਰ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕੀਤਾ ਗਿਆ ਹੈ। ਕਈ ਜਿਹੜੇ ਪ੍ਰਾਚੀਨ ਵਿਦਵਾਨ ਸਨ ਔਰ ਉਹਨਾਂ ਨੇ ਇਸ ਸ਼ਬਦ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਵੀ ਜੋੜਿਆ ਹੈ। ਉਹ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਗੋਂਦੇ ਮਰਵਾਹੇ ਦਾ ਪੁੱਤਰ ਉਸਨੇ ਗੁਰੂ ਅਮਰਦਾਸ ਮਹਾਰਾਜ ਦੇ ਖਿਲਾਫ਼ ਵੀ ਅਕਬਰ ਬਾਦਸ਼ਾਹ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਸੀ ਵੀ ਉਸ ਸੰਬੰਧ ਵਿੱਚ ਗੁਰੂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਪਰ ਇਤਿਹਾਸਕ ਪੱਖ ਤੋਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਤਾਂ ਬਹੁਤ ਛੋਟੀ ਉਮਰ ਦੇ ਸਨ। ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ, ਇਸ ਲਈ ਜਦੋਂ ਪ੍ਰਿਥੀਏ ਨੇ ਗੁਰੂ ਮਹਾਰਾਜ ਦੇ ਖਿਲਾਫ਼ ਅਕਬਰ ਬਾਦਸ਼ਾਹ ਦੇ ਕੋਲ ਇਹ ਮੇਜਰਨਾਮਾ ਲਿਖ ਕੇ ਭੇਜਿਆ ਸੀ ਇਹ ਉਸ ਵੇਲੇ ਦੀ ਘਟਨਾ ਨਾਲ ਸੰਬੰਧਿਤ ਹੈ। ਅਕਬਰ ਬਾਦਸ਼ਾਹ ਤੋਂ ਬਾਅਦ ਫਿਰ ਜਹਾਂਗੀਰ ਬਾਦਸ਼ਾਹ ਬਣਦਾ ਹੈ ਅਤੇ ਜਹਾਂਗੀਰ ਬਾਦਸ਼ਾਹ ਵੇਲੇ ਫਿਰ ਵਿਰੋਧੀਆਂ ਦੀ ਸਾਜ਼ਿਸ਼ ਕਾਮਯਾਬ ਹੋਈ ਸੀ, ਉਸ ਤੋਂ ਪਹਿਲਾਂ ਨਹੀਂ। ਇਸ ਲਈ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਗਿਆ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ,
ਗੌੜੀ ਮਹੱਲਾ ਪੰਜਵਾਂ, ਜਨ ਕੀ ਧੂਰ ਮਨ ਮੀਠ ਖਟਾਨੇ, ਪੂਰਵ ਕਰਮ ਲਿਖਿਆ ਤੁਰ ਪ੍ਰਾਨੇ ਰਹਾ।
ਲਓ ਹੁਣ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਹੁਣ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੈ ਉਹਦੀ ਮਹਾਨਤਾ ਸਾਨੂੰ ਸਮਝਾ ਰਹੇ ਹਨ। ਜਨ ਕੀ ਧੂਰ ਮਨ ਮੀਠ ਖਟਾਨੀ, ਹਜ਼ੂਰ ਕਹਿੰਦੇ ਨੇ ਵੀ ਜਿਹੜੇ ਵਾਹਿਗੁਰੂ ਦੇ ਜਨਾਂ ਦੀ ਧੂੜ ਹੈ ਮਨ ਮੀਠ ਖਟਾਨੀ, ਉਹ ਸਾਡੇ ਮਨ ਨੂੰ ਬਹੁਤ ਮਿੱਠੀ ਲੱਗਦੀ ਹੈ। ਖਟਾਨੀ ਦਾ ਅਰਥ ਹੁੰਦਾ ਵੀ ਮੀਠ ਖਟਾਨੀ, ਬਈ ਮਿੱਠੀ ਖਟਾਨੀ ਸਾਨੂੰ ਪ੍ਰਾਪਤ ਹੋਈ ਹੈ। ਜਾਂ ਕੁਛ ਵਿਦਵਾਨਾਂ ਨੇ ਮੀਠ ਖਟਾਨੀ ਦਾ ਵੀ ਇਹਨੂੰ ਇੱਕ ਸੰਬੰਧਕੀ ਸ਼ਬਦ ਮੰਨ ਕੇ ਮੀਠ ਖਟਾਨੀ, ਖੱਟ ਮਿੱਠੀ ਬਹੁਤ ਸੁਆਦਲੀ ਜਿਵੇਂ ਕੋਈ ਚਾਟ ਬਣੀ ਹੁੰਦੀ ਹੈ, ਇਸ ਤਰ੍ਹਾਂ ਮੀਠ ਖਟਾਨੀ ਦਾ ਅਰਥ ਕੀਤਾ ਖੱਟ ਮਿੱਠੀ। ਜਨ ਕੀ ਤੂਰ ਮਨ ਮੀਠ ਖਟਾਨੀ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਵਾਹਿਗੁਰੂ ਦੇ ਦਾਸਾਂ ਦੀ ਚਰਨ ਧੂੜੀ ਹੈ, ਵੀ ਇਹ ਬੜੀ ਖੱਟ ਮਿੱਠੀ ਸਵਾਦਲੀ ਸਾਡੇ ਮਨ ਨੂੰ ਪ੍ਰਤੀਤ ਹੋਈ ਹੈ, ਪਰ ਇਹ ਮਿਲੀ ਕਿਸ ਨੂੰ ਹੈ? ਪੂਰਵ ਕਰਮ ਲਿਖਿਆ ਤੁਰ ਪ੍ਰਾਣੀ। ਜਿਸ ਪ੍ਰਾਣੀ ਜੀਵ ਦੇ ਮੱਥੇ ਉੱਤੇ ਪੂਰਵਲਾ ਪੁੰਨ ਕਰਮ ਧੁਰ ਤੋਂ ਵਾਹਿਗੁਰੂ ਨੇ ਲਿਖਿਆ ਸੀ, ਉਹਨੂੰ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਈ ਹੈ। ਇਹ ਸਿਧਾਂਤ ਰੂਪ ਪੰਕਤੀਆਂ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਧੂੜ ਦੀ ਮਹਾਨਤਾ ਦਰਸਾਈ ਹੈ।